ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਗੁਰੂ ਦੇਵ ਜੀ ਦੇ ਰਸ ਭਿੰਨੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਇਸ ਅਸਥਾਨ ਤੇ ਜੋ ਲੜੀਵਾਰ ਹਜ਼ੂਰ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਚੱਲ ਰਹੀ ਹੈ, ਉਸ ਦੇ ਅਧੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਗੌੜੀ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਕੋਈ ਬਾਣੀ ਉਸ ਦੀ ਵਿਚਾਰ ਆਪ ਜੀ ਸ਼ਰਵਣ ਕਰ ਰਹੇ ਹੋ। ਆਓ, ਅੱਜ ਜੋ ਸ਼ਬਦ ਆਪ ਜੀ ਨੇ ਸ਼ਰਵਣ ਕੀਤਾ ਹੈ, ਇਹ ਖਾਸ ਕਰਕੇ ਉਹਨਾਂ ਇਨਸਾਨਾਂ ਵਾਸਤੇ ਹੈ ਜੋ ਬਾਹਰ ਮੁਖੀ ਧਰਮ ਦੇ ਕਰਮ ਕਾਂਡਾਂ ਨੂੰ ਮੰਨਦੇ ਪਏ ਨੇ, ਧਰਮ ਦੇ ਨਾਮ ਤੇ ਕੀਤੇ ਹੋਏ ਕਰਮ ਕਾਂਡਾਂ ਨੂੰ ਸਵੀਕਾਰਦੇ ਨੇ, ਪਰ ਅੰਦਰ ਉਹਨਾਂ ਦੇ ਉਹ ਧਰਮ ਨਹੀਂ, ਅੰਦਰ ਉਹਨਾਂ ਦੇ ਉਹ ਪ੍ਰੀਤ ਨਹੀਂ ਤੇ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਦਾ ਰਸ ਵੀ ਨਹੀਂ। ਕਬੀਰ ਸਾਹਿਬ ਜੀ ਨੇ ਐਸੇ ਕਰਮ ਕਾਂਡੀ ਲੋਕਾਂ ਨੂੰ ਪ੍ਰਭੂ ਪ੍ਰੀਤ, ਪ੍ਰਭੂ ਪ੍ਰੇਮ, ਪ੍ਰਭੂ ਸੁਨੇਹੇ ਤੇ ਨਾਮ ਵਿੱਚ ਰੱਤੇ ਜਾਣ ਵਾਸਤੇ ਅੱਜ ਦੇ ਪਵਿੱਤਰ ਸ਼ਬਦ ਵਿੱਚ ਪ੍ਰੇਰਨਾ ਦਿੱਤੀ ਹੈ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜੀ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਬੀਰ ਸਾਹਿਬ ਜੀ ਦੀ ਜਿਤਨੀ ਵੀ ਬਾਣੀ ਹੈ ਉਸ ਦੇ ਅੰਦਰ ਉਹਨਾਂ ਨੇ ਜੋ ਲੋਕ ਧਰਮ ਦੇ ਨਾਮ ਉੱਪਰ ਕਰਮ ਕਾਂਡ ਕਰਦੇ ਨੇ ਉਹਨਾਂ ਨੂੰ ਉਸ ਪ੍ਰਪੰਚ ਕਰਮ ਕਾਂਡ ਪਖੰਡ ਤੋਂ ਵਰਜ ਕੇ ਅਸਲੀ ਤੱਤ ਪਰਮੇਸ਼ਵਰ ਜੀ ਦੇ ਨਾਮ ਧਰਮ ਦੇ ਨਾਲ ਜੋੜਦੇ ਨੇ, ਕਿਉਂਕਿ ਜਦੋਂ ਐਸੇ ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਕਈ ਲੋਕਾਂ ਦੇ ਮਨ ਵਿੱਚ ਇਹ ਖਿਆਲ ਵੀ ਆ ਜਾਂਦਾ ਹੈ ਕਿ ਇਹ ਸ਼ਬਦ ਤਾਂ ਖੰਡਨ ਮੰਡਨ ਨਾਲ ਸੰਬੰਧਿਤ ਹੈ, ਇਹ ਤਾਂ ਤਰਕ ਕਟਾਕਸ਼ ਨਾਲ ਸੰਬੰਧਿਤ ਹੈ। ਪਰ ਜੇਕਰ ਆਪਾਂ ਸ਼ਬਦ ਦੀ ਗਹਿਰਾਈ ਵਿੱਚ ਜਾਈਏ, ਸ਼ਬਦ ਦੀ ਡੂੰਘਾਈ ਵਿੱਚ ਜਾਈਏ, ਤੇ ਸਾਨੂੰ ਇਹ ਗੱਲ ਸਾਹਮਣੇ ਪ੍ਰਤੱਖ ਦਿਸੇਗੀ ਉਹ ਇਸ ਕਰਕੇ ਕਰਮ ਕਾਂਡ ਭੇਖ ਦਾ ਖੰਡਨ ਕਰ ਰਹੇ ਨੇ ਕਿ ਤਾਂ ਜੋ ਬੰਦਾ ਸੱਚੀ ਮੁੱਚੀ ਅੰਤਰ ਆਤਮੇ ਪਰਮਾਤਮਾ ਨਾਲ ਜੁੜ ਸਕੇ। ਦੇਖੋ ਸਾਡਾ ਆਪੋ ਆਪਣਾ ਨਜ਼ਰੀਆ ਹੈ। ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ ਕਿ ਆਸ਼ਾ ਕੀ ਵਾਰ ਦਾ ਕੀਰਤਨ ਤਕਰੀਬਨ ਹਰ ਗੁਰੂ ਘਰ ਦੇ ਅੰਦਰ, ਖਾਸ ਕਰਕੇ ਸ਼ਹਿਰਾਂ ਵਿੱਚ, ਇਤਿਹਾਸਿਕ ਅਸਥਾਨਾਂ ਤੇ ਕੁਝ ਪਿੰਡ ਥਾਵਾਂ ਦੇ ਉੱਪਰ ਵੀ ਹੁੰਦਾ। ਪਰ ਜੇਕਰ ਅਸੀਂ ਉਸ ਆਸਾ ਦੀ ਵਾਰ ਦੀ ਅੰਮ੍ਰਿਤ ਬਾਣੀ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਪੜ੍ਹੀਏ ਜਾਂ ਵਿਚਾਰੀਏ, ਬਾਰਮੁਖੀ ਨਜ਼ਰੀਏ ਨਾਲ ਪ੍ਰਤੀਤ ਹੋਵੇਗਾ ਕਿ ਸ਼ਾਇਦ ਇਹ ਖੰਡਨ ਕੀਤਾ ਗਿਆ ਹੈ। ਪਰ ਜੇ ਉਹਨੂੰ ਸੁਹਿਰਦਤਾ ਨਾਲ ਸੱਚੀ ਮੁੱਚੀ ਧਰਮ ਕਮਾਉਣ ਵਾਲੇ ਪਾਸੇ ਤੁਰਾਂਗੇ ਤੇ ਫਿਰ ਆਪਾਂ ਕਹਾਂਗੇ, ਸਤਿਗੁਰੂ ਆਪ ਜੀ ਤੋਂ ਕੁਰਬਾਨ, ਤੁਸੀਂ ਭੁੱਲਿਆਂ ਨੂੰ, ਭਟਕਿਆਂ ਨੂੰ, ਕੁਰਾਏ ਜਾਂਦਿਆਂ ਹੋਇਆਂ ਨੂੰ ਰਾਹ ਪਾ ਦਿੱਤਾ। ਤੇ ਅਸਲੀਅਤ ਇਹ ਹੈ ਕਿ ਜਦੋਂ ਕਿਸੇ ਸੁੱਤੇ ਨੂੰ ਉਠਾਇਆ ਜਾਂਦਾ ਹੈ, ਉੱਠਦਿਆਂ ਉਹਨੂੰ ਤਕਲੀਫ ਬਹੁਤ ਜ਼ਿਆਦਾ ਹੁੰਦੀ ਹੈ, ਉਹ ਛੇਤੀ ਕੀਤਿਆਂ ਬਿਸਤਰਾ ਛੱਡਣ ਨੂੰ ਤਿਆਰ ਨਹੀਂ, ਤੇ ਜਦੋਂ ਕੋਈ ਉਹਨੂੰ ਝੁੰਝੋਣਦਾ, ਉਹਨੂੰ ਉਠਾਉਂਦਾ ਤੇ ਉਹਦੇ ਮਨ 'ਚ ਪਤਾ ਨਹੀਂ ਉਠਾਉਣ ਵਾਲੇ ਦੇ ਪ੍ਰਤੀ ਕਿਹੋ ਜਿਹਾ ਖਿਆਲ ਆਉਂਦੇ ਨੇ, ਕਿਹੋ ਜਿਹਾ ਫੁਰਨੇ ਆਉਂਦੇ ਨੇ, ਤੇ ਉੱਠਦਾ ਹੋਇਆ ਬੰਦਾ ਅੱਖਾਂ ਮਲਦਾ ਜਿਹੜਾ ਉਠਾ ਰਿਹਾ ਉਹਨੂੰ ਇਸ ਤਰ੍ਹਾਂ ਘੂਰਦਾ ਕਿ ਜਿਵੇਂ ਖਾ ਜਾਣਾ ਹੋਵੇ। ਉਹਨੂੰ ਚੰਗਾ ਨਹੀਂ ਲੱਗਦਾ ਕਿ ਮੈਨੂੰ ਸੁੱਤੇ ਹੋਏ ਨੂੰ ਕੋਈ ਉਠਾ ਦੇ, ਮੈਨੂੰ ਝੂਣੇ ਕੋਈ ਨਾ। ਪਰ ਜਦੋਂ ਉਹ ਜਾਗ ਪੈਂਦਾ, ਇਸ਼ਨਾਨ ਪਾਣੀ ਕਰ ਲੈਂਦਾ, ਆਪਣਾ ਕੰਮ ਸਵਖਤੇ ਨਿਬੇੜ ਲੈਂਦਾ, ਤੇ ਫਿਰ ਉਹੀ ਬੰਦਾ ਕਹਿਣ ਲੱਗ ਪੈਂਦਾ ਵੀ ਤੇਰਾ ਧੰਨਵਾਦ, ਤੂੰ ਅੱਜ ਮੈਨੂੰ ਵਕਤ ਨਾਲ ਜਗਾ ਦਿੱਤਾ, ਤੇ ਜੇ ਨਾ ਜਗਾਇਆ ਹੁੰਦਾ ਤੇ ਸ਼ਾਇਦ ਅੱਜ ਮੈਂ ਇੰਨਾ ਕੰਮ ਨਾ ਕਰ ਸਕਦਾ। ਜਦੋਂ ਕੋਈ ਬੰਦਾ ਭੇਖ, ਪਖੰਡ, ਕਰਮ ਕਾਂਡ ਤੇ ਕੁਰਾਏ ਪਿਆ ਹੋਵੇ, ਉਹਨੂੰ ਹਟਾਉਣ ਦਾ ਯਤਨ ਕਰੀਏ, ਉਹ ਇਸੇ ਤਰ੍ਹਾਂ ਹੀ ਕ੍ਰੋਧਿਤ ਹੁੰਦਾ ਜਿਵੇਂ ਸੁੱਤੇ ਹੋਏ ਨੂੰ ਕੋਈ ਝੂਣ ਕੇ ਜਗਾਉਂਦਾ ਹੈ, ਉਹਦਾ ਦਿਲ ਨਹੀਂ ਕਰਦਾ ਜਾਗਣ। ਇਸੇ ਤਰ੍ਹਾਂ ਕੁਰਾਏ ਪਏ ਕੋਈ ਬੰਦੇ ਜਦੋਂ ਉਹਨਾਂ ਨੂੰ ਝੂਣਿਆ ਜਾਂਦਾ, ਉਹਨਾਂ ਨੂੰ ਵਰਜਿਆ ਜਾਂਦਾ, ਕਈ ਵਾਰੀ ਉਹ ਬੰਦੇ ਮਹਿਸੂਸ ਕਰਦੇ ਨੇ ਕਿ ਇਹ ਸਾਡੇ 'ਤੇ ਤਰਕ ਕਟਾਕਸ਼ ਕਿਉਂ ਕੀਤਾ ਜਾ ਰਿਹਾ। ਪਰ ਜਦੋਂ ਕੁਝ ਸਮੇਂ ਤੋਂ ਬਾਅਦ ਉਹ ਅਸਲੀਅਤ ਤੋਂ ਜਾਣੂ ਹੁੰਦੇ ਨੇ ਤੇ ਉਹ ਵੀ ਕਹਿੰਦੇ ਨੇ, ਸ਼ੁਕਰ ਹੈ ਰੱਬ ਦਾ ਕਿ ਸਾਨੂੰ ਭਲੇ ਵਕਤ ਸੁਚੇਤ ਕਰ ਦਿੱਤਾ, ਨਹੀਂ ਤਾਂ ਪਤਾ ਨਹੀਂ ਕਿ ਅਸੀਂ ਅੱਜ ਵੀ ਕੁਰਾਏ ਪਏ ਹੋਣਾ ਸੀ। ਸਿਰਫ ਇੱਕ ਬੇਨਤੀ ਹੈ ਇਸ ਕਰਕੇ ਕਿਉਂਕਿ ਕੱਲ ਵੀ ਇਹ ਸ਼ਬਦ ਆਇਆ ਹੈ ਕਿ ਨਗਨ ਫਿਰਤ ਜੋ ਪਾਈ ਹੈ ਜੋਗ, ਬਨ ਕਾ ਮਿਰਗ ਮੁਗਤ ਸਭ ਹੋਗ, ਕਿਆ ਨਾਂਗੇ ਕਿਆ ਬੰਦੇ ਚਾਮ, ਜਬ ਨੀ ਚੀਨਸ ਆਤਮ ਰਾਮ। ਇਹ ਕੱਲ ਬਚਨ ਪੜ੍ਹਿਆ, ਆਪ ਜੀ ਨੇ ਮੂੰਡ ਮੰਡਾਇਆ, ਜੋਸ਼ਦ ਪਾਈ, ਮੁਕਤੀ ਭੇਡ ਨਾ ਗਈਆ ਕਾਈ, ਬਿੰਦ ਰਾਖ ਜੋ ਤਰੀਐ ਭਾਈ, ਖੁਸਰੈ ਕਿਉਂ ਨਾ ਪਰਮਗਤ ਪਾਏ। ਹੁਣ ਦੇਖੋ ਇਹ ਸ਼ਬਦ ਕਬੀਰ ਸਾਹਿਬ ਦਾ ਕੱਲ ਹੀ ਇੱਥੇ ਵਿਚਾਰਿਆ ਗਿਆ, ਤੇ ਜੇ ਅਸੀਂ ਇਹਨੂੰ ਸੁਖਿਰਦਤਾ ਨਾਲ ਜੀਵਨ ਕਮਾਉਣ ਵਾਲੇ ਪਾਸੇ ਸੁਣਾਂਗੇ ਤੇ ਸੱਚਮੁੱਚ ਇਹ ਸਾਨੂੰ ਰਾਹ ਪਾਉਂਦਾ ਹੈ। ਕਬੀਰ ਸਾਹਿਬ, ਉਹ ਲੋਕ ਜਿਹੜੇ ਅੰਦਰੋਂ ਧਰਮ ਨਹੀਂ ਕਮਾਉਂਦੇ, ਅੰਦਰੋਂ ਪਰਮਾਤਮਾ ਦਾ ਨਾਮ ਨਹੀਂ, ਸਿਮਰਨ ਨਹੀਂ, ਚਿੰਤਨ ਨਹੀਂ, ਸਮਾਧੀ ਨਹੀਂ, ਬੰਦਗੀ ਨਹੀਂ, ਪ੍ਰਭੂ ਦੇ ਨਾਮ ਦਾ ਜਾਪ ਨਹੀਂ, ਸਿਰਫ ਇਹ ਹੀ ਧਰਮ ਬਣਾ ਲਿਆ ਵੀ ਮੈਂ ਬਾਹਰੋਂ ਤਨ ਉੱਪਰ ਬਸਤਰ ਨਹੀਂ ਪਹਿਰਨੇ, ਨਗਨ ਖਾਂ, ਕਹਿ ਦੇਣਾ ਵੀ ਇਹਨਾਂ ਕਦੀ ਸਰੀਰ 'ਤੇ ਕੱਪੜਾ ਨਹੀਂ ਪਾਇਆ। ਅਤੇ ਮਹਾਰਾਜ ਕਹਿੰਦੇ ਨੇ, ਇਨਸਾਨ ਜੇ ਤੂੰ ਬੰਦਗੀ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਤੇਰੀ ਪਰਮਾਤਮਾ ਨਾਲ ਪ੍ਰੀਤ ਨਹੀਂ, ਤੇ ਤਨ ਤੇ ਬਸਤਰ ਪਾਉਣ ਦੇ ਨਾਲ ਇਹ ਕੋਈ ਆਤਮਕ ਮੰਜ਼ਲਾਂ ਨਹੀਂ ਮਿਲਦੀਆਂ। ਕਿਉਂਕਿ ਜੰਗਲ ਵਿੱਚ ਦੇਖ, ਜਿੰਨੇ ਵੀ ਜੰਗਲ ਵਿੱਚ ਪਸ਼ੂ ਨੇ, ਤੇ ਖਾਸ ਕਰਕੇ ਉਹਨਾਂ ਮਿਰਗ ਦਾ ਜ਼ਿਕਰ ਕੀਤਾ, ਇਹਦਾ ਭਾਵ ਇਹ ਸੀ ਮਿਰਗ ਵਰਗੇ ਹੋਰ ਜਿਤਨੇ ਵੀ ਪਸ਼ੂ ਨੇ, ਉਹਨਾਂ ਨੇ ਤਾਂ ਜਮਾਂਦਰੂ ਆਪਣੇ ਜੰਮਣ ਤੋਂ ਲੈ ਕੇ ਅਖੀਰ ਤੱਕ ਆਪਣੇ ਤਨ ਉੱਪਰ ਕਦੀ ਬਸਤਰ ਓਢੀ ਨਹੀਂ। ਉਹ ਗਰਮੀ ਨੂੰ ਵੀ ਜਰ ਜਾਂਦੇ ਨੇ, ਸਰਦੀ ਨੂੰ ਵੀ ਜਰ ਜਾਂਦੇ ਨੇ, ਬਰਸਾਤ ਵਿੱਚ ਵੀ ਉਹ ਟਿਕੇ ਰਹਿੰਦੇ ਨੇ। ਜੇ ਤਨ ਤੇ ਬਸਤਰ ਨਾ ਪਾਣਾ ਹੀ ਆਤਮਕ ਮੰਜ਼ਿਲ ਹੁੰਦੀ, ਪਰਮ ਪਦ ਦੀ ਪ੍ਰਾਪਤੀ ਹੁੰਦੀ, ਤੇ ਜਿੰਨੇ ਜੰਗਲ ਦੇ ਜਾਨਵਰ ਨੇ ਬਿਨਾਂ ਕੱਪੜਿਆਂ ਤੋਂ ਰਹਿੰਦੇ ਉਹ ਸਾਰੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਿਉਂ ਨਾ ਕਰ ਗਏ? ਸਮਝਿਓ ਇਸ ਬੇਨਤੀ ਨੂੰ। ਮੈਂ ਤਾਂ ਇਹ ਆਰੰਭ ਚਰਜ ਕਰਨ ਲੱਗਾ